ਘੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੁੱਟੈ ਘੱਟ ਕਬੇ ਨਾ ਹੋਈ, ਤਾਂ ਘੱਟ ਮਾਹੇ ਘਾਟ ਜੋ ਪਾਵਾ, ਸੋ ਘੱਟ ਛਾੜ ਅਵਗੜ ਕੱਤ ਧਾਵਾ।
ਘੱਗਾ ਘੱਟ ਘੱਟ ਨਿਮਸੈ ਸੋਈ, ਬਬ ਨਖਰੀ ਹੈ ਘੱਗਾ ਲਫ਼ਜ਼ ਲੈ ਕੇ। ਅਸਲ ਦੇ ਵਿੱਚ ਅੱਖਰਾਂ ਦੇ ਨਾਲ ਕਵਿਤਾ ਕਰਨ ਦਾ ਰਿਵਾਜ਼ ਪਹਿਲਾਂ ਤੋਂ ਰਿਹਾ। ਬਹੁਤ ਬ੍ਰਹਮ ਗਿਆਨ ਦੇ ਨੇੜੇ ਦਾ ਅੱਖਰ, ਨੇੜੇ ਦਾ ਲਫ਼ਜ਼ ਕਿਹੜਾ ਬਣਦਾ ਘੱਗੇ ਨਾਲ? ਉਹ ਬਣਦਾ ਘੱਟ ਫਿਰਦਾ ਨਿੱਜ ਘਰ, ਉਹ ਲਫ਼ਜ਼ ਬਣਾਇਆ ਸਭ ਤੋਂ ਪਹਿਲਾਂ, ਜਿਹੜਾ ਬਹੁਤ ਕੀਮਤੀ ਲਫ਼ਜ਼ ਬਣਦਾ ਘੱਗੇ ਨਾਲ, ਉਹ ਲਫ਼ਜ਼ ਬਣਾ ਕੇ ਦਿੱਤਾ ਤੁਹਾਨੂੰ। ਅੱਖਰ ਮੂਹਰੇ ਰੱਖਣਾ ਤੇ ਗੱਲ ਬ੍ਰਹਮ ਗਿਆਨ ਦੀ ਕਰਦੀ। ਪਹਿਲਾਂ ਵੀ ਕਵਿਤਾ ਲਿਖਦੇ ਰਹੇ ਨੇ ਲੋਕ, ਉਹ ਵੀ ਸਿੱਖਿਆ ਦਾ ਕਵਿਤਾ ਲਿਖਦੇ ਰਹੇ। ਹਰ ਕਵਿਤਾ ਦੇ ਵਿੱਚ ਸਿੱਖਿਆ ਤਾਂ ਹੁੰਦੀ ਹੋਈ ਹੈ, ਜਿਹੋ ਜਿਹੀ ਕਿਸੇ ਦੀ ਬੁੱਧੀ ਹੁੰਦੀ ਹੋਈ ਸਿੱਖਿਆ ਦਿੰਦੀ। ਇਹ ਜੋ ਉਹਨੇ ਸਿੱਖਿਆ ਦੇਣੀ ਹੋਵੇ, ਚਾਹੁੰਦਾ ਹੋਵੇ ਦੇਣੀ। ਘੱਗੇ ਅੱਖਰ ਤੋਂ ਕਬੀਰ ਜੀ ਘੱਟ ਬਣਾਉਂਦੇ ਨੇ, ਹਿਰਦਾ ਬਣਾਉਂਦੇ ਨੇ। ਗੁਰਬਾਣੀ ਚ ਇਹਨੂੰ ਨਿੱਜ ਘਰ ਕਿਹਾ ਹੈ। ਪਹਿਲੇ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਇਹਨੂੰ ਘੱਟ ਵੀ ਕਿਹਾ ਹੋਇਆ, ਗੁਰਬਾਣੀ ਚ ਵੀ ਘੱਟ ਕਿਹਾ, ਘੱਟ ਘੱਟ ਮੈਂ ਹਰਜੂ ਸੰਤਨ ਕਹੋ ਪੁਕਾਰ। ਜੋਤ ਦੇ ਰਹਿਣ ਦੀ ਜਗ੍ਹਾ ਜਿਹੜੀ ਹੈ, ਜਿੱਥੇ ਜੋਤ ਰਹਿੰਦੀ ਹੈ ਸੰਸਾਰ ਚ ਆ ਕੇ ਵੀ, ਉਹਨੂੰ ਘੱਟ ਕਹਿੰਦੇ ਨੇ। ਘੱਟ ਮਾਇਆ ਜਿੱਥੋਂ ਪੈਦਾ ਹੁੰਦੀ ਹੈ ਉਹ ਘੱਟ ਹੁੰਦਾ ਅਸਲ ਦੇ ਵਿੱਚ। ਜੀ ਜੋ ਮਾਇਆ ਵਿਛੜ ਕੇ ਆਈ ਹੈ, ਜੀ ਜੋ ਹਵਾ ਪੈਦਾ ਹੋਈ ਹੈ, ਸੱਚੇ ਤੇ ਪਵਨਾ ਪਿਆ ਨਾ, ਜਿੱਥੋਂ ਪਵਨਾ ਅੱਡ ਹੋਇਆ ਉਹ ਘੱਟ ਹੈ। ਆਕਾਸ਼ ਵੀ ਕਹਿੰਦੇ ਨੇ ਇਹਨੂੰ। ਜੇ ਪੰਜ ਤੱਤਾਂ ਦੇ ਵਿੱਚ ਆਕਾਸ਼ ਤੱਤ ਹੈ ਤਾਂ ਆਕਾਸ਼ ਤੋਂ ਅੱਡ ਹੋਇਆ ਸਭ ਕੁਛ, ਹਵਾ ਅੱਡ ਹੋਈ ਹੈ। ਜੇ ਆਕਾਸ਼ ਤੋਂ ਅੱਡ ਹਵਾ ਹੋਈ ਹੈ ਤਾਂ ਹਵਾ ਬੇਚੈਨ ਹੈ, ਉਦਣ ਦੀ ਰੁਕ ਨਹੀਂ ਰਹੀ ਕਿਤੇ ਨੂੰ, ਕਿਤੇ ਜਗ੍ਹਾ ਨਹੀਂ ਹੈ ਇਹਨੂੰ। ਹਵਾ ਡੋਲਦੀ ਹੈ ਹਮੇਸ਼ਾ ਹੀ, ਕਾਸੇ ਦੇ ਵਿੱਚ ਭਰ ਦੋ ਇਹਨੂੰ, ਘੁੰਮਦੀ ਰਹਿੰਦੀ ਹੈ। ਆਪਣੇ ਮੂਲ ਨੂੰ, ਮੂਲ ਸਭ ਮਾਇਆ ਦਾ ਆਕਾਸ਼, ਜਿੰਨਾ ਚਿਰ ਮਾਇਆ ਆਕਾਸ਼ ਤੋਂ ਅੱਡਾ ਤਾਂ ਮਾਇਆ ਆਕਾਸ਼ ਘੁੰਮਦੀ ਹੈ ਉਹਨਾਂ ਚਿਰ। ਕਬੀਰ ਮਾਇਆ ਡੋਲਣੀ ਪਵਣ ਚ ਘੋਲਣ ਹਾਰ, ਜਿਵੇਂ ਹਵਾ ਪਵਣ ਹੈ ਨਾ, ਹਵਾ ਰੋਟੇਟ ਕਰਦੀ ਰਹਿੰਦੀ ਹੈ, ਘੁੰਮਦੀ ਰਹਿੰਦੀ ਹੈ, ਇਹ ਸਾਰੀ ਮਾਇਆ ਹੀ ਘੁੰਮਦੀ ਰਹਿੰਦੀ ਹੈ। ਇਸ ਕਰਕੇ ਮਾਇਆਧਾਰੀ ਜਿਹੜੇ ਅਸੀਂ ਲੋਕ ਸਾਰੇ ਸੰਸਾਰ, ਸੰਸਾਰ ਦੀ ਡਿਕਸ਼ਨਰੀ ਵਿੱਚ ਜਿਹੜਾ ਸਟੇਬਲ ਲਫ਼ਜ਼ ਹੈ ਨਾ, ਸਟੇਬਲ ਜਿਹਨੂੰ ਅਸੀਂ ਕਹਿੰਦੇ ਥਿਰ, ਥਿਰ ਲਫ਼ਜ਼ ਨਹੀਂ ਹੋਣਾ। ਮਾਇਆ ਵਿੱਚ ਥਿਰ ਕੁਛ ਹੈ ਹੀ ਨਹੀਂ। ਬਹੁਤ ਸਾਰੇ ਲਫ਼ਜ਼ ਸਾਡੀ ਡਿਕਸ਼ਨਰੀ 'ਚ ਹੈ ਜਿਹੜੇ ਕਿ ਹੋਣੇ ਨਹੀਂ ਚਾਹੀਦੇ। ਇਹ ਮੂਵੇਬਲ ਕੁਛ ਵੀ ਨਹੀਂ ਸੰਸਾਰ 'ਚ। ਇੱਥੋਂ ਵਿਦਵਾਨਾਂ ਦੀ ਬੁੱਧੀ ਦਾ ਪਤਾ ਲੱਗਦਾ ਵੀ ਵਿਦਵਾਨ ਕਿੱਥੇ ਖੜੇ ਨੇ। ਜਦੋਂ ਹੈ ਹੀ ਨਹੀਂ ਕੋਈ ਇੱਥੇ ਸਟੇਬਲ ਕੁਛ ਵੀ, ਤਾਂ ਸਟੇਬਲ ਲਫ਼ਜ਼ ਦਾ ਫਾਇਦਾ ਕੀ ਸੀ ਇਹਨੂੰ? ਜਿਹਦੇ ਵਾਸਤੇ ਸਟੇਬਲ ਅਸੀਂ ਲਫ਼ਜ਼ ਵਰਤਦੇ ਹਾਂ, ਵਿਦਵਾਨ ਵਰਤਦੇ, ਉਹ ਚੀਜ਼ ਸਟੇਬਲ ਨਹੀਂ ਹੈ। ਇੱਥੇ ਆ ਕੇ ਗੁਰਮੁਖ ਔਰ ਵਿਦਵਾਨ ਦੀ ਬੁੱਧੀ ਦਾ ਪਤਾ ਲੱਗਦਾ। ਉਹ ਜੋ ਦੇਖ ਰਿਹਾ ਗੁਰਮੁਖ, ਉਹ ਕਹਿ ਰਿਹਾ, ਵਿਦਵਾਨ ਜੋ ਕਹਿ ਰਿਹਾ ਇਹਨੂੰ ਦੀਦਾ ਹੀ ਕੱਖ ਨਹੀਂ ਰਹਿੰਦਾ ਹੈ, ਦਿਸਦਾ ਕੁਛ ਨਹੀਂ ਬੋਲ ਰਿਹਾ। ਵਿਦਵਾਨ ਬੋਲ ਰਿਹਾ ਉਹਨੂੰ ਕੁਛ ਨਹੀਂ ਪਤਾ ਕੀ ਬੋਲ ਰਿਹਾ, ਠੀਕ ਬੋਲ ਰਿਹਾ ਗਲਤ ਬੋਲ ਰਿਹਾ। ਇਸ ਕਰਕੇ ਸਤਿਗੁਰੂ ਵਾਜੋਂ ਹੋਰ ਕੱਚੀ ਹੈ ਬਾਣੀ, ਹੋਰ ਸਾਰੀ ਬਾਣੀ ਕੱਚੀ ਹੈ। ਝੂਠੀ ਹੈ, ਕੱਚੀ ਤਾਂ ਹੁੰਦੀ ਝੂਠੀ ਹੈ। ਗੁਰਬਾਣੀ ਦੀ ਵਿਆਖਿਆ ਵਾਸਤੇ ਪਹਿਲਾਂ ਇਹ ਸੋਝੀ ਚਾਹੀਦੀ ਹੈ ਕਿ ਮੈਂ ਬੋਲਣਾ ਕੀ ਹੈ। ਜੇ ਉਹਨੂੰ ਭਾਸ਼ਾ ਦਾ ਪਤਾ ਨਹੀਂ, ਗਿਆਨ ਨਹੀਂ ਹੈ ਸੱਚੀ ਔਰ ਕੱਚੀ ਦਾ, ਗੁਰਬਾਣੀ ਦੀ ਵਿਆਖਿਆ ਨਹੀਂ ਹੋ ਸਕਦੀ। ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਨੂੰ ਇਹ ਗਿਆਨ ਸੀਗਾ, ਸਾਨੂੰ ਹੈ ਨਹੀਂ। ਗੁਰਬਾਣੀ ਨੂੰ ਜੇ ਪੜ੍ਹੀਏ ਸਮਝੀਏ, ਲੈਂਗੁਏਜ ਨੂੰ ਸਮਝੀਏ, ਪਹਿਲਾਂ ਤਾਂ ਲੈਂਗੁਏਜ ਦਾ ਸੁਧਾਰ ਹੋਣਾ ਚਾਹੀਦਾ ਨਾ, ਭਾਸ਼ਾ ਦਾ ਸੁਧਾਰ ਹੋਣਾ ਚਾਹੀਦਾ ਨਾ, ਉਹਦੇ ਬਾਅਦ ਬੋਲੀਏ। ਕਬੀਰ ਜੀ ਕਹਿੰਦੇ ਕਹਿਬੇ ਮਾਹੇ ਵਿਵੇਕ, ਵਿਵੇਕ ਤਾਂ ਸਾਡੇ ਬੋਲਣ ਤੋਂ ਪਤਾ ਲੱਗ ਜਾਂਦਾ, ਜਦ ਬੋਲਦਾ ਲਫ਼ਜ਼ ਤੋਂ ਪਤਾ ਲੱਗ ਜਾਂਦਾ ਵੀ ਇਹ ਵਿਵੇਕਹੀਣ ਹੈ ਜਾਂ ਵਿਵੇਕਵਾਨ ਹੈ। ਜਿੰਨੇ ਵਿਦਵਾਨ ਬੋਲਦੇ ਨੇ, ਜਦੋਂ ਆਦਮੀ ਦਿਮਾਗ ਚੋਂ ਬੋਲੂਗਾ ਸਭ ਗਲਤ ਬੋਲੂਗਾ, ਕਿ ਜੋ ਅੱਖਾਂ ਨਾਲ ਦਿਖਦਾ ਸਭ ਝੂਠ ਹੈ। ਜੋ ਅੱਖਾਂ ਨਾਲ ਦਿਖਦਾ ਹੀ ਮਾਇਆ ਝੂਠ ਹੈ, ਤੇ ਉਹਦੇ ਬੇਸ ਤੇ ਦਿਖਦਾ ਜੋ ਬੋਲੂਗਾ ਸਾਰਾ ਝੂਠ ਹੈ ਬੋਲੂ। ਕੱਟ ਲਫ਼ਜ਼ ਉਹ ਹੈ, ਕੱਟ ਆਕਾਸ਼ ਹੈ, ਲਾਈਟ ਦਾ ਆਕਾਸ਼ ਨਾਲ ਸੰਬੰਧ ਹੁੰਦਾ। ਆ ਜਿਹੜੀ ਲਾਈਟ ਹੈ ਨਾ ਸਾਡੀ, ਇਹਦਾ ਸੰਬੰਧ ਆਕਾਸ਼ ਨਾਲ। ਤੁਸੀਂ ਇਹਨੂੰ ਬਾਹਰ ਨਹੀਂ ਕੱਢ ਸਕਦੇ ਲਾਈਟ। ਸਮੈਲ ਹੋਊਗੀ ਇੱਥੇ, ਬੈਡ ਹੋਵੇ ਚਾਹੇ ਗੁੱਡ ਹੋਵੇ, ਪੱਖਾ ਚਲਾ ਦੋ ਬਾਹਰ ਨਿਕਲ ਜੂ, ਕਿ ਉਹਦਾ ਆਕਾਸ਼ ਨਾਲ ਸੰਬੰਧ ਨਹੀਂ, ਉਹਦਾ ਹਵਾ ਨਾਲ ਸੰਬੰਧ ਹੈ, ਇਹਦਾ ਆਕਾਸ਼ ਨਾਲ ਸੰਬੰਧ ਹੈ। ਜੇ ਆਕਾਸ਼ ਦੇ ਨਾਲ ਰਹੂ, ਮਨ ਵੀ ਜੋਤ ਹੈ, ਜੋਤ ਹੈ ਨਾ, ਬਸ ਜੋਤ ਦੀ ਜਿਹੜੀ ਹੈ ਰਫਤਾਰ ਆਕਾਸ਼ ਨਾਲ ਜੁੜੀ ਹੁੰਦੀ ਹੈ। ਜੋਤ ਟਿਕਦੀ ਕਿੱਥੇ ਜਾ ਕੇ, ਆਕਾਸ਼ ਤੇ ਟਿਕਦੀ ਹੈ ਜਾ ਕੇ, ਹੋਰ ਕਿਤੇ ਨਹੀਂ ਟਿਕ ਸਕਦੀ। ਜੇ ਜੋਤ ਆਕਾਸ਼ ਨਾਲ ਜੁੜ ਜਾਵੇ ਫਿਰ ਟਿਕ ਜਾਂਦੀ ਹੈ, ਜੇ ਜੋਤ ਮਾਇਆ ਨਾਲ ਜੁੜ ਜਾਵੇ ਅੱਖਾਂ ਥਾਈ ਜਾਂ ਕੰਨਾਂ ਥਾਈ ਜਾ ਕੇ ਫਿਰ ਟਿਕਦੀ ਨਹੀਂ। ਇਸ ਕਰਕੇ ਮਨ ਟਿਕਦਾ ਕਦ ਹੈ, ਟਿਕਦਾ ਘੱਟ ਵਿੱਚ, ਫਿਰ ਹੁੰਦਾ ਘੱਟ ਵਿੱਚ ਰਹਿ ਕੇ, ਅੰਦਰ ਨਿੱਜ ਘਰ ਵਿੱਚ ਰਹਿ ਕੇ, ਜਿੱਥੇ ਸੁੱਤਾ ਪਿਆ ਹੋਇਆ ਹੁੰਦਾ ਹੈ, ਟਿਕਿਆ ਹੋਇਆ ਹੁੰਦਾ ਨਾ ਸੁੱਤਾ, ਸੁਪਨਾ ਦੀ ਗੱਲ ਹੁੰਦਾ, ਉਹ ਘਾਟ ਹੈ ਜਿੱਥੇ ਸੌਂ ਕੇ ਚਲਿਆ ਜਾਂਦਾ। ਉਹਦੇ ਬਾਰੇ ਗਿਆਨ ਨਹੀਂ ਹੈ, ਇਹਨੂੰ ਸੁੱਤੇ ਪਏ ਸੀ ਕਿੱਥੇ ਹੁੰਦੇ ਕੋਈ ਪਤਾ, ਬਸ ਇੱਥੇ ਜਿੱਥੇ ਸੁੱਤਾ ਹੁੰਦਾ ਉੱਥੇ ਜਾਗੇ, ਫਿਰ ਜਾਗਣਾ। ਜਿੱਥੇ ਰੋਜ਼ ਜਾ ਕੇ ਸੋਨੇ ਹਨ ਉੱਥੇ ਸੁੱਤਾ, ਉਸ ਜਗ੍ਹਾ 'ਤੇ ਜਿੰਨਾ ਚਿਰ ਨਹੀਂ ਜਾਗਦਾ ਉਹ ਜਗ੍ਹਾ ਦਾ ਗਿਆਨ ਨਹੀਂ ਹੁੰਦਾ, ਉਹਨੂੰ ਜਾਗਰਤ ਅਵਸਥਾ ਨਹੀਂ ਕਹਿ ਸਕਦੇ। ਆਹ ਜਾਗਰਤ ਅਵਸਥਾ ਨਹੀਂ, ਇਹ ਮਾਇਆ ਦੇ ਵਿੱਚ ਜਾਗਦਾ, ਮਾਇਆ ਦਾ ਸੁਪਨਾ ਦੇਖਦਾ ਕਹੋ ਤੁਸੀਂ। ਮਾਇਆ 'ਚ ਮੰਥਰ ਨਹੀਂ ਰਹਿ ਸਕਦਾ, ਕਿ ਮਾਇਆ ਤਾਂ ਡੋਲਣੀ ਹੈ। ਹੁਣ ਅਸੀਂ ਅੰਦਰ ਦੀ ਬਜਾਏ ਬਾਹਰ ਜੁੜੇ ਹੋਏ ਹਾਂ, ਪਰ ਇਹਦਾ ਮੂਲ ਕਿੱਥੇ ਹੈ, ਮਨ ਦਾ ਮੂਲ ਕਿੱਥੇ ਹੈ? ਘੱਗਾ ਘੱਟ ਘੱਟ ਨਿਵਸੈ
ਸੋਈ
ਸੋਈ, ਇਹਦਾ ਮੂਲ ਤਾਂ ਹੈਗਾ ਹਿਰਦੇ ਵਿੱਚ, ਜੜ ਤਾਂ ਹੈਗੀ ਹਿਰਦੇ ਵਿੱਚ, ਆਪ ਅੱਖਾਂ ਤੇ ਦਿਮਾਗ ਦੇ ਵਿੱਚ ਦੀ ਚੜ ਕੇ, ਜਲ ਕੀ ਮਛਲੀ ਜਿਹੜੀ ਖਜੂਰ, ਖਜੂਰ ਤੇ ਚੜ ਕੇ ਆ ਮਾਇਆ ਨਾਲ ਮਾਇਆ ਡੋਲਣੀ ਹੈ। ਇਸ ਕਰਕੇ ਮਨ ਡੋਲਦਾ, ਕੁਛ ਵੀ ਬਾਹਰ ਖੜਾ ਨਹੀਂ, ਇਹ ਕਿਵੇਂ ਖੜੇ, ਐ ਨਹੀਂ ਡੋਲਦਾ ਜਿਵੇਂ ਸੂਰਜ ਡੋਲਦਾ। ਅਸਲ ਦੇ ਵਿੱਚ ਡੋਲਦਾ ਕਿਉਂ ਹੈ, ਇਹਦੀ ਖੁਰਾਕ ਬਾਹਰ ਹੈ ਨਹੀਂ ਮਨ ਦੀ, ਜੋ ਮਨ ਦੀ ਤ੍ਰਿਪਤ ਹੋਣ ਵਾਲੀ ਖੁਰਾਕ ਹੈ ਨਾ, ਇਹਦੇ ਰੱਜਣ ਵਾਲੀ ਖੁਰਾਕ ਹੈ, ਇਹਦੀ ਤ੍ਰਿਸ਼ਨਾ ਭੁੱਖ ਵਾਲੀ ਨੂੰ ਪੂਰਾ ਕਰਨ ਵਾਲੀ ਖੁਰਾਕ ਹੈ, ਉਹ ਮਾਇਆ 'ਚ ਹੈ ਨਹੀਂ। ਮਾਇਆ 'ਚ ਸਰੀਰ ਦੀ ਤਾਂ ਹੈ, ਸਰੀਰ ਦੀ ਚਿੰਤਾ ਨੂੰ ਬਾਹਰ ਲੈ ਕੇ ਆਉਂਦੀ, ਸਰੀਰ ਦਾ ਪਹਿਲਾਂ ਖਾਣ ਬਾਹਰ ਹੈ, ਇਹਦਾ ਆਪਣਾ ਨਹੀਂ, ਇਹਦਾ ਆਪਣਾ ਪਹਿਲਾਂ ਖਾਣ ਘਟ ਵਿੱਚ ਹੀ ਹੈ ਤੇ ਘਰ ਚ ਹੈ ਜਿੱਥੇ ਇਹਦੇ ਵਾਸਤੇ ਸਭ ਕੁਝ ਅੰਦਰੋਂ ਮਿਲਣਾ ਨਾ ਉਹਨੇ ਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਂ ਉਹ ਘਟ ਦੇ ਵਿੱਚ ਹੈ ਦੇਹੀ ਦੇ ਵਿੱਚ ਹੈ ਤੇ ਜਦ ਇਹਦੀ ਖੁਰਾਕ ਹੈ ਨੀ ਕਿਤੇ ਇਹਦਾ ਰਸੇ ਨੀ ਸਰੀਰ ਦੇ ਰਸ ਦੇ ਬਾਹਰ ਇਹਦਾ ਰਸ ਕੋਈ ਨਹੀਂ ਬਾਹਰ ਜਿਹੜਾ ਰਸ ਵੀ ਇਹ ਲੈਂਦਾ ਪਹਿਲੇ ਨੂੰ ਚੰਗਾ ਲੱਗਦਾ ਥੋੜ੍ਹੀ ਦੇਰ ਬਾਅਦ ਉਹ ਰਸ ਇਹਨੂੰ ਚੰਗਾ ਨਹੀਂ ਲੱਗਦਾ ਫਿਰ ਹੋਰ ਰਸ ਚਾਹੀਦਾ ਉਹ ਤੋਂ ਬਾਅਦ ਫਿਰ ਹੋਰ ਚਾਹੀਦਾ ਉਹ ਤੋਂ ਬਾਅਦ ਹੋਰ ਚਾਹੀਦਾ ਇੱਦਾਂ ਅਦਲ ਬਦਲ ਅਦਲ ਬਦਲ ਅਦਲ ਬਦਲ ਦੇ ਵਿੱਚ ਤੁਰੇ ਹੀ ਰਹਿੰਦਾ ਜੇ ਹਿਰਦੇ ਦੇ ਵਿੱਚ ਟਿਕ ਜਾਵੇ ਉੱਥੇ ਨੂੰ ਨਾਮ ਰਸ ਆ ਜਾਵੇ ਉਹ ਇਹਦੀ ਆਪਣੀ ਖੁਰਾਕ ਹੈ ਇਹਦੀ ਆਪਣੀ ਭੁੱਖ ਇੰਨੀ ਹੈ ਮਾਇਆ ਦੇ ਸਾਰੇ ਪਦਾਰਥਾਂ ਨਾਲ ਨਹੀਂ ਉਤਰਦੀ ਭੁੱਖ ਬੰਦੇ ਲੈਵਲ ਤੇ ਹੁੰਦੀ ਹੈ ਸਰੀਰ ਦੇ ਲੈਵਲ ਤੇ ਭੁੱਖ ਨਹੀਂ ਹੁੰਦੀ ਗੁਰਮੁਖਾਂ ਦੀ ਬੋਲੀ ਚ ਸਰੀਰ ਦੇ ਜਿਹੜੀ ਲੈਵਲ ਦੀ ਭੁੱਖ ਹੈ ਨਾ ਉਹਨੂੰ ਲੋੜ ਕਹਿੰਦੇ ਨੇ ਕਹਿੰਦੇ ਲੋੜ ਲੱਗੀ ਹੈ ਅਸੀਂ ਕਹਿੰਦੇ ਭੁੱਖ ਲੱਗੀ ਉਸ ਦਾ ਕੋਈ ਫਰਕ ਲੋੜ ਪੂਰੀ ਕੀਤੀ ਜਾ ਸਕਦੀ ਹੈ ਲੋੜ ਲਿਮਿਟਡ ਹੈ ਭੁੱਖ ਲਿਮਿਟਡ ਨਹੀਂ ਹੁੰਦੀ ਇਹਨੂੰ ਭੁੱਖ ਹੈ ਮਨ ਨੂੰ ਅਸਲ 'ਚ ਭੁੱਖ ਲੱਗੀ ਹੋਈ ਹੈ ਮਾਇਆ 'ਚ ਪੂਰੀ ਮਾਇਆ ਦੀ ਖੁਰਾਕ ਹੈ ਜੀ ਮਾਇਆ ਸਰੀਰ ਦੀ ਖੁਰਾਕ ਹੈ ਮਾਇਆ ਇਹਦੀ ਲੋੜ ਹੈ ਸਰੀਰ ਇਹਦੀ ਲੋੜ ਹੈ ਪਹਿਲਾਂ ਤਾਂ ਸਰੀਰ ਲੋੜ ਹੈ ਜੀ ਕਿਸੀ ਸਾਡੀ ਲੋੜ ਹੈ ਸਕੂਟਰ ਸਾਡੀ ਲੋੜ ਹੈ ਕਿਸੇ ਤੱਕ ਪਹੁੰਚਣ ਕਿਸੇ ਜਗ੍ਹਾ ਜਾਂ ਜਗ੍ਹਾ ਪਹੁੰਚੇ ਸਕੂਟਰ ਛੱਡਤਾ ਲੋੜ ਹੈ ਲੋੜ ਦੀ ਕੋਈ ਹੱਦ ਹੁੰਦੀ ਹੈ ਸਰੀਰ ਦੀ ਲੋੜ ਹੈ ਇੱਕ ਹੱਦ ਤੱਕ ਦੀ ਲੋੜ ਹੈ ਉਸ ਤੋਂ ਬਾਅਦ ਇਹਦੀ ਲੋੜ ਨਹੀਂ ਹੈ ਜੇ ਕੰਮ ਪੂਰਾ ਹੋ ਜਾਵੇ ਫਿਰ ਲੋੜ ਨਹੀਂ ਜੇ ਕੰਮ ਨਹੀਂ ਪੂਰਾ ਹੋਇਆ ਫਿਰ ਲੋੜ ਹੈ ਜਿਨ੍ਹਾਂ ਦਾ ਕੰਮ ਪੂਰਾ ਨਹੀਂ ਹੁੰਦਾ ਉਹਨਾਂ ਨੂੰ ਸਰੀਰ ਦੀ ਲੋੜ ਰਹਿੰਦੀ ਹੈ ਜਿਨ੍ਹਾਂ ਦਾ ਪੂਰਾ ਹੋ ਜਾਂਦਾ ਉਹਨਾਂ ਨੂੰ ਸਰੀਰ ਦੀ ਲੋੜ ਨਹੀਂ ਰਹਿੰਦੀ ਜਿਨ੍ਹਾਂ ਦਾ ਕੰਮ ਵਿਚਾਲਿਆ ਉਹਨਾਂ ਨੂੰ ਲੋੜ ਨਹੀਂ ਹੈ ਇੱਕ 10ਵੀਂ ਤੱਕ ਦਾ ਸਕੂਲ ਹੈ ਜਿਹੜਾ 10ਵੀਂ ਪਾਸ ਕਰਕੇ ਉਹਨੂੰ ਸਕੂਲ ਦੀ ਲੋੜ ਨਹੀਂ ਪਰ ਜਿਹੜਾ ਫੇਲ ਹੋ ਗਿਆ ਉਹਨੂੰ ਲੋੜ ਹੈ ਜਿੰਨਾ ਚਿਰ ਪਾਸ ਨਹੀਂ ਕਰ ਜਾਂਦਾ ਉਹਨੂੰ ਲੋੜ ਹੈ ਉਹ ਸਟੇਜ ਜਿਹੜਾ ਪਾਰ ਕਰ ਲੈਂਦਾ ਉਹਨੂੰ ਲੋੜ ਨਹੀਂ ਰਹਿੰਦੀ ਸਰੀਰ ਦੀ ਲੋੜ ਹੈ ਸਾਨੂੰ ਜਾਂ ਸਰੀਰ ਦੀ ਲੋੜ ਹੈ ਤੇ ਸਰੀਰ ਦੇ ਵਾਸਤੇ ਜੋ ਚੀਜ਼ਾਂ ਨੇ ਉਹਦੀ ਵੀ ਲੋੜ ਹੈ ਭੁੱਖ ਦੀ ਹੈ ਸੰਸਾਰ ਕਹਿੰਦਾ ਹੈ ਵੀ ਅਗਲਾ ਜਨਮ ਨਹੀਂ ਮਿਲਣਾ ਚਾਹੀਦਾ ਜਨਮ ਮਰਨ ਚੋਂ ਕੱਟਣਾ ਚਾਹੀਦਾ ਕੱਟ ਹੋਣਾ ਚਾਹੀਦਾ ਤੇ ਅਗਲਾ ਸਰੀਰ ਤਾਂ ਚਾਹੁੰਦਾ ਨਹੀਂ ਫਿਰ ਇਸ ਨਜ਼ਰੀਏ ਤੋਂ ਦੇਖੀਏ ਤਾਂ ਦੁਨੀਆਂ ਦੇ ਸਾਰੇ ਧਰਮ ਕਹਿੰਦੇ ਨੇ ਸਰੀਰ ਇੱਕ ਸ਼ਰਾਪ ਹੈ ਜੰਮਣ ਮਰਨ ਦਾ ਦੁੱਖ ਹੈ ਨਾ ਜੇ ਜੰਮਣ ਮਰਨ ਦੁੱਖ ਹੈ ਤਾਂ ਸਰੀਰ ਤਾਂ ਸ਼ਰਾਪ ਹੈ ਫਿਰ ਇਹ ਸ਼ਰਾਪ ਤੋਂ ਤਾਂ ਬਚਣਾ ਚਾਹੀਦਾ ਇਹਦੋਂ ਨੂੰ ਨਹੀਂ ਸੋਚਦੇ ਵੀ ਸ਼ਰਾਪ ਤੋਂ ਬਚਣਾ ਚਾਹੀਦਾ ਇਹ ਤੋਂ ਹੀ ਬਚਣਾ ਗਾਹਾਂ ਦਾ ਜਨਮ ਨਾ ਹੋਵੇ ਸਾਰੇ ਧਰਮ ਦਾ ਦਾਰੋ ਬਦਾਰ ਹੈ ਅਗਲਾ ਜਨਮ ਨਾ ਹੋਵੇ ਗੁਰਬਾਣੀ ਦਾ ਤਾਂ ਇਹੀ ਹੈ ਟੀਚਾ ਟਾਰਗੇਟ ਪਰ ਸਿੱਖਾਂ ਦਾ ਟਾਰਗੇਟ ਨਹੀਂ ਹੈ ਸਿੱਖਾਂ ਦਾ ਟਾਰਗੇਟ ਤਾਂ ਹੈਗਾ ਵੀ ਦੁਨਿਆਵੀ ਪਦਾਰਥ ਗੁਰਦੁਆਰੇ ਤੋਂ ਮਿਲਦੇ ਨੇ ਵੱਧ ਤੋਂ ਵੱਧ ਕਿਵੇਂ ਮਿਲਣ ਟਾਰਗੇਟ ਬਦਲ ਲਿਆ ਸੀ ਤਾਂ ਹਾਂ ਬਾਕੀ ਧਰਮਾਂ ਦਾ ਟਾਰਗੇਟ ਇਹ ਹੈ ਬਾਕੀ ਦੁਨੀਆ ਦੀਆਂ ਸਾਰੀਆਂ ਮਤਾਂ ਦਾ ਟਾਰਗੇਟ ਹੈ ਅਸੀਂ ਵੀ ਉਹੀ ਟਾਰਗੇਟ ਕਰ ਲਏ ਬਣਾ ਲਿਆ ਉਹ ਇਸ ਕਰਕੇ ਬਣਾ ਲਿਆ ਕਿ ਗੁਰੂਆਂ ਦੇ ਪਿੱਛੇ ਭਗਤਾਂ ਦੇ ਪਿੱਛੇ ਭੀੜ ਨਹੀਂ ਸੀ ਇਕੱਠੀ ਹੁੰਦੀ ਦੂਜੇ ਧਰਮਾਂ ਦੇ ਪਿੱਛੇ ਭੀੜ ਇਕੱਠੀ ਹੁੰਦੀ ਸੀ ਜਿਨ੍ਹਾਂ ਨੂੰ ਭੀੜ ਦੀ ਲੋੜ ਸੀ ਉਹਨਾਂ ਨੇ ਟਾਰਗੇਟ ਬਦਲ ਲਿਆ ਜਿੰਨਾ ਚਿਰ ਟਾਰਗੇਟ ਨਹੀਂ ਬਦਲਿਆ ਗੁਰੂਆਂ ਦੇ ਪਿੱਛੇ ਭੀੜ ਨਹੀਂ ਇਕੱਠੀ ਹੋਈ ਭੀੜ ਵਾਸਤੇ ਤੁਹਾਨੂੰ ਟਾਰਗੇਟ ਭੀੜ ਵਾਲਾ ਬਣਾਉਣਾ ਪੈਣਾ ਜੋ ਭੀੜ ਚਾਹੁੰਦੀ ਹੈ ਪ੍ਰਚਾਰ ਉਹ ਕਰਨਾ ਪੈਣਾ ਅੱਜ ਪ੍ਰਚਾਰ ਕੀ ਹੋ ਰਿਹਾ ਸਮਾਜਿਕ ਸੁਧਾਰ ਦਾ ਪ੍ਰਚਾਰ ਹੋ ਰਿਹਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਹੋ ਰਿਹਾ ਸਮਾਜਿਕ ਗੱਲ ਹੈ ਗੁਰਬਾਣੀ ਦਾ ਤਾਂ ਕੋਈ ਵੀ ਟਾਰਗੇਟ ਇਹ ਹੈ ਨਹੀਂ ਕਿਸੇ ਪਾਸੇ ਵੀ ਨਹੀਂ ਇਹ ਟੱਚੇ ਨਹੀਂ ਕੀਤਾ ਹੋਇਆ ਪਿਛਾ ਗੁਰਬਾਣੀ ਨੇ ਤਾਂ ਗੁਰਬਾਣੀ ਦਾ ਕਹਿੰਦੀ ਹੈ ਤੁਮ ਸੰਗ ਜੋੜ ਅਵਰ ਸੰਗ ਤੋੜੀ ਇਹ ਕਹਿੰਦੇ ਨੇ ਤੁਮ ਸੰਗ ਤੋੜ ਅਵਰ ਸੰਗ ਜੋੜੀ ਅਸੀਂ ਤਾਂ ਦੁਨੀਆ ਨਾਲ ਜੋੜ ਲਈ ਤੋੜ ਕੇ ਉਹਦੇ ਨੂੰ ਜਿਹੜੇ ਲੋਕ ਸਮਾਜ ਸੁਧਾਰ ਦਾ ਕੰਮ ਕਰਦੇ ਨੇ ਉਹਨਾਂ ਨੇ ਸੱਚ ਨੂੰ ਤੋੜ ਕੇ ਸੰਸਾਰ ਨੂੰ ਜੋੜ ਲਈ ਤਾਂ ਸੰਸਾਰ ਨਾਲ ਜੋੜੀ ਗਈ ਇਹ ਨਿਆਰੀ ਮੱਤ ਹੈ ਇਹਦਾ ਨਹੀਂ ਟਾਰਗੇਟ ਹੈ ਇਹ ਹੋਰ ਸਾਰੀਆਂ ਮੱਤਾਂ ਦਾ ਟਾਰਗੇਟ ਹੈ ਇਹ ਸੰਸਾਰ ਦਾ ਟਾਰਗੇਟ ਇਹ ਹੈ ਸਰੀਰ ਦੀਆਂ ਲੋੜਾਂ ਸਰੀਰਕ ਸੁੱਖ ਔਰ ਗੁਰਮਤਿ ਕਹਿੰਦੀ ਹੈ ਦੁੱਖ ਦਾਰੂ ਸੁੱਖ ਰੋਗ ਪਿਆ ਤੇ ਰੋਗ ਹੈ ਸੁੱਖ ਗੁਰਬਾਣੀ ਤਾਂ ਉਲਟ ਖੜੀ ਹੈ ਸਾਰੀਆਂ ਮੱਤਾਂ ਨੂੰ ਸਨਾਤਨ ਮੱਤ ਹੈ ਇਹ ਜਿਹੜੀ ਅੱਜ ਅਸੀਂ ਮੱਤ ਦਾ ਪ੍ਰਚਾਰ ਕਰਦੇ ਹਾਂ ਮੱਤ ਸਨਾਤਨ ਹੈ ਪਹਿਲਾਂ ਕਬੀਰ ਵੀ ਸਨਾਤਨ ਸੀ ਜਨਮ ਵਾਲਾ ਫੇਰਦਾ ਸੀ ਤਾਂ ਭਗਤ ਕਬੀਰ ਜੀ ਨੂੰ ਜਦ ਪਤਾ ਲੱਗਿਆ ਨਾ ਮੱਤ ਦਾ ਜਦ ਮਨ ਮਰ ਗਿਆ ਜਦ ਸਾਰਾ ਦੇਖਿਆ ਕਹਿੰਦਾ ਉਹ ਤਾਂ ਇਹ ਤਾਂ ਮੱਤੇ ਸਾਰੀ ਉਲਟ ਹੈ ਉਹ ਪਹਿਲੀ ਮੱਤ ਤੇ ਜਿਹੜੀ ਪਹਿਲੀ ਮੱਤ ਸੀ ਇਹ ਤਾਂ ਸਾਰਾ ਹੀ ਗੱਲ ਉਲਟ ਹੈ ਇਹ ਮਨ ਉਲਟ ਸਨਾਤਨ ਹੋਇਆ ਮਨ ਤਾਂ ਮੇਰਾ ਸਨਾਤਨ ਧਰਮ ਤੇ ਬਿਲਕੁਲ ਉਲਟ ਖੜਿਆ ਹੋਣਾ ਇਸ ਵਕਤ ਪਰ ਜਾਣਿਆ ਕਦ ਪਤਾ ਕਦ ਲੱਗਿਆ ਤਬ ਜਾਣਿਆ ਜਬ ਜੀਵਤ ਹੋਊਗਾ ਜਾਂ ਮਨ ਜਿਉਂਦਾ ਹੀ ਮਰ ਗਿਆ ਫਿਰ ਸਮਝ ਆਈ ਵੀ ਇਹ ਤਾਂ ਮੱਤ ਉਹ ਪੱਛਮ ਨੂੰ ਜਾ ਰਹੀ ਸੀ ਮੱਤ ਮੈਂ ਪੂਰਬ ਨੂੰ ਜਾ ਰਿਹਾ ਤਾਂ 180 ਡਿਗਰੀ ਦਾ ਫਰਕ ਹੈ ਸੰਸਾਰ ਦੀ ਸੋਚ ਨੂੰ 180 ਡਿਗਰੀ ਦਾ ਅੰਤਰ ਹੈ ਭਗਤਾਂ ਦੀ ਸੋਚ ਦਾ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ ਅਸੀਂ ਅੱਜ ਚੱਲਦੇ ਹਾਂ ਦੁਨੀਆ ਭੱਤ ਚੱਲਾਂ ਦੁਨੀਆ ਜਿਵੇਂ ਦੁਨੀਆ ਚੱਲਦੀ ਹੈ ਉਵੇਂ ਚੱਲਦੇ ਹਾਂ ਤਾਂ ਦੁਨੀਆ ਦੀ ਭੀੜ ਆਉਂਦੀ ਹੈ ਜੁੜਦੀ ਹੈ ਜੇ ਗੁਰਮਤਿ ਦੀ ਗੱਲ ਕਰੀਏ ਕੋਈ ਨਹੀਂ ਮਗਰ ਲੱਗਦਾ ਕਬੀਰ ਕਹਿੰਦਾ ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਜੇ ਮਾਰਗ ਪੰਡਿਤ ਗਾਏ ਪਾਛੇ ਪੜੀ ਬਹੀਰ ਪੰਡਿਤ ਨੇ ਜਿਹੜੀ ਲਕੀਰ ਖਿੱਚੀ ਸਾਰੇ ਮਗਰ ਹੋ ਲਏ ਪੰਡਿਤ ਸਾਰਿਆਂ ਨੇ ਗੱਲ ਬਣ ਲਈ ਪੰਡਿਤ ਮਨੋਕਾਮਨਾ ਜੋ ਪੂਰੀਆਂ ਕਰਦਾ ਸੀ ਪੰਡਿਤ ਇੱਛਾਵਾਂ ਜੋ ਪੂਰੀਆਂ ਕਰਦਾ ਸੀ ਪੰਡਿਤ ਗੁਰਬਾਣੀ ਕੁਛ ਹੋਰ ਕਹਿੰਦੀ ਸੀ ਉਲਟ ਕਹਿੰਦੀ ਸੀ ਪੰਡਿਤ ਇਸ ਕਰਕੇ ਕਬੀਰ ਇਕੱਲਾ ਹੀ ਰਹਿ ਗਿਆ ਨਾਨਕ ਇਕੱਲਾ ਹੀ ਰਹਿ ਗਿਆ ਘਰਦੇ ਵੀ ਸਾਥ ਛੱਡ ਗਏ ਅੱਜ ਭੀੜ ਹੋਣ ਦਾ ਕਾਰਨ ਗੁਰਦੁਆਰਿਆਂ ਦੇ ਵਿੱਚ ਇਹ ਹੈ ਕਿ ਅੱਜ ਗੁਰਮਤ ਅਸੀਂ ਛੱਡਤੀ ਜੇ ਗੁਰਮਤ ਦਾ ਪ੍ਰਚਾਰ ਕਰਾਂਗੇ ਭੀੜ ਹਟ ਜੂਗੀ ਹੁਣ ਭੀੜ ਹਟੀ ਕਿਉਂ ਹੈ ਰੋਜ਼ ਕਿਉਂ ਨਹੀਂ ਜਾਂਦੀ ਕਿਉਂਕਿ ਜਿਹੜਾ ਇਹ ਬੋਲਦੇ ਨੇ ਝੂਠ ਹੈ ਲੋਕ ਅਰਦਾਸਾਂ ਕਰਦੇ ਨੇ ਉਹਦੀਆਂ ਪੂਰੀਆਂ ਨਹੀਂ ਹੁੰਦੀਆਂ ਜੇ ਨਹੀਂ ਪੂਰੀ ਹੁੰਦੀ ਉਹ ਜਿਹੜੀ ਸ਼ਰਧਾ ਸੀ ਟੁੱਟ ਗਈ ਸ਼ਰਧਾ ਤਾਂ ਕੱਚਾ ਧਾਗਾ ਹੁੰਦਾ ਕੱਚਾ ਧਾਗਾ ਨਹੀਂ ਹੁੰਦਾ ਕਿੰਨਾ ਚੱਲ ਲੱਗਦਾ ਟੁੱਟਣ ਨੂੰ ਸ਼ਰਧਾ ਦਾ ਜਿਹੜਾ ਹੈ ਨਾ ਧਰਮ ਉਹ ਕੱਚੇ ਧਾਗੇ ਜੇ ਨਹੀਂ ਹੁੰਦਾ ਉਹਦਾ ਸ਼ਕਤੀ ਜੇ ਪੂਰੀ ਹੋ ਗਈ ਸ਼ਰਧਾਵਾਨ ਲੋਭੀ ਹੁੰਦਾ ਹਮੇਸ਼ਾ ਸ਼ਰਧਾ ਕਾਹਦੇ ਰੱਖਦਾ ਕੋਈ ਉਹਦਾ ਲੋਭ ਦੀ ਪੂਰਤੀ ਹੈ ਤੁਸੀਂ ਕਿਸੇ ਨੇ ਕਹਿ ਤਾ ਵੀ ਚੱਲ ਬਈਆ ਤੇਰੀ ਉੱਥੇ ਆਸ ਪੂਰੀ ਹੋ ਜੂਗੀ ਚਲਾ ਗਿਆ ਸੁੱਖ ਸੁੱਖ ਲਈ ਅਰਦਾਸ ਕਰ ਲਈ ਵੀ ਆਹ ਮੈਂ ਕਰ ਦੂੰਗਾ ਤੁਸੀਂ ਆਹ ਮੇਰਾ ਕੰਮ ਐਂ ਹੋ ਜਾਵੇ ਜੇ ਨਾ ਹੋਇਆ ਸ਼ਰਧਾ ਟੁੱਟ ਜਾਣੀ ਹੈ ਸ਼ਰਧਾ ਲੋਕਾਂ ਦੀ ਟੁੱਟ ਚੁੱਕੀ ਹੈ ਹੁਣ ਗੁਰਦੁਆਰਿਆਂ ਨੂੰ ਮਿਊਜ਼ੀਅਮ ਬਣਾਉਣਾ ਪੈ ਗਿਆ ਸਾਨੂੰ ਮਿਊਜ਼ੀਅਮ ਦੇ ਤੌਰ ਤੇ ਜਾਂਦੇ ਨੇ ਜਿਵੇਂ ਮਿਊਜ਼ੀਅਮ ਜਾਈਦਾ ਹੈ ਕਾਰਾਂ ਭਰ ਕੇ ਜੋ ਤੁਹਾਨੂੰ ਦੇਖ ਦਿਖਾ ਕੇ ਲਿਆਈਏ ਕੋਈ ਸੁਣ ਨਹੀਂ ਜਾਂਦਾ ਕੋਈ ਸਮਝਣ ਨਹੀਂ ਜਾਂਦਾ ਦਰਸ਼ਨ ਕਰਨ ਜਾਂਦੇ ਨੇ ਦਰਸ਼ਨ ਤਾਂ ਦੇਖਣਾ ਉਹ ਤਾਂ ਫਿਰ ਲਾਲ ਕਿਲੇ ਨੂੰ ਵੀ ਦੇਖਣ ਜਾਂਦੇ ਨੇ ਤਾਜ ਮਹਿਲ ਨੂੰ ਵੀ ਦੇਖਣ ਜਾਂਦੇ ਨੇ ਤਾਂ ਫਿਰ ਉਹ ਗੱਲ ਹੋਗੀ ਗੁਰਮਤਾਂ ਦੀ ਤਾਂ ਗੱਲ ਖਤਮ ਹੋਗੀ ਜਦੋਂ ਮਿਊਜ਼ੀਅਮ ਬਣ ਜਾਣ ਉਹਨਾਂ ਮੰਦਰ ਗੁਰਦੁਆਰੇ ਧਰਮ ਦਾ ਦੁਆਲਾ ਨਿਕਲ ਜਾਂਦਾ ਸੱਚ ਦਾ ਕਾਲ ਪੈ ਜਾਂਦਾ ਹੁੰਦਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੈਤਾਲ ਵੀ ਉਹ ਬੀਜ ਪੱਤ ਲੈ ਗਏ ਅਬ ਕਿਉਂ ਗਵੇ ਦਾਲ ਸਾਰਿਆਂ ਦੇ ਅੰਦਰ ਦਾਲ ਹੈ ਗਿਆਨ ਪੈਦਾ ਕਿਵੇਂ ਹੋ ਉੱਗੇ ਕਿਵੇਂ ਕਿਸੇ ਦੇ ਅੰਦਰ ਉੱਗੇ ਤਾਂ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤਵਾਂ ਫਿਰ ਰੁੱਤ ਵੀ ਹੋਵੇ ਗੁਰਬਾਣੀ ਦੀ ਸੋਝੀ ਜਦੋਂ ਪ੍ਰਗਟ ਹੁੰਦੀ ਹੈ ਰੁੱਤ ਹੁੰਦੀ ਹੈ ਜੇ ਸੋਝੀ ਪ੍ਰਗਟ ਨਾ ਹੋਵੇ ਤਾਂ ਸੰਤੋਖੀ ਇੱਕ ਹੋਇਆ ਹੋਇਆ ਵੀ ਉੱਗਦਾ ਨਹੀਂ ਹੁੰਦਾ ਗੁਰੂ ਅਮਰਦਾਸ ਇੱਕ ਹੋਏ ਤੇ ਉੱਗੇ ਨਹੀਂ ਉੱਗੇ ਜਲ ਤਾਂ ਸੋਝੀ ਬਣੀ ਹਾਂਜੀ
ਕੱਗਾ ਘੱਟ ਘੱਟ ਨਿਮਸੈ ਸੋਈ ਘੱਟ
ਫੁੱਟਾ ਘੱਟ ਘੱਟ ਨਿਮਸੈ ਸੋਈ ਸਾਰਿਆਂ ਦੇ ਅੰਦਰ ਨਿਵਾ ਸਕਦਾ ਬਾਹਰ ਟੋਲਣ ਦੀ ਕੋਈ ਲੋੜ ਨਹੀਂ ਕਿਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੁਣਨੀ ਤਾਂ ਬਾਣੀ ਸੀ ਗੁਰਦੁਆਰਿਆਂ 'ਚ ਉਹ ਸੁਣੀ ਜਾਂਦੀ ਨਹੀਂ ਉਹਨਾਂ ਨੂੰ ਸਮਝ ਆਪ ਨਹੀਂ ਕਰਨ ਕੀ ਜਾਣੇ ਉੱਥੇ ਜਿਹੜੀ ਚੀਜ਼ ਦੀ ਸੋਝੀ ਉਹਨਾਂ ਨੇ ਦੇਣੀ ਤੇ ਉਹ ਤਾਂ ਦੇ ਰਹੇ ਨਹੀਂ ਇਹ ਤਾਂ ਸਕੂਲ ਸੀ 4 ਸਾਲ ਸੀ ਗੁਰੂ ਦੀ ਗੁਰਮਤ ਦੀ ਸੋਝੀ ਮਿਲਦੀ ਸੀ ਉਹ ਤਾਂ ਮਿਲਦੀ ਹੈ ਨਹੀਂ ਹੁਣ ਉੱਥੋਂ ਉਹਨਾਂ ਨੂੰ ਆਪ ਨਹੀਂ ਪਤਾ ਉਹਨਾਂ ਨੂੰ ਆਪ ਲੋੜ ਵੀ ਹੈ ਨਹੀਂ ਲੋੜ ਨਹੀਂ ਹੈ ਉਹਦੀ ਲੋੜ ਤਾਂ ਗੋਲਕ ਦੀ ਹੈ ਉੱਥੇ ਗੋਲਕ ਦੇ ਬਿਨਾਂ ਕੰਮ ਨਹੀਂ ਚੱਲਦਾ ਉਹਨਾਂ ਦਾ ਸੰਗਤ ਦੀ ਭੀੜ ਬਿਨਾਂ ਨਹੀਂ ਕੰਮ ਚੱਲਦਾ ਉਹਨਾਂ ਦਾ ਇਹਦੇ ਬਿਨਾਂ ਕੰਮ ਚੱਲਦਾ ਘੱਟ ਘੱਟ ਦੇ ਵਿਸ਼ੇ ਸੋਈ ਉਹ ਤਾਂ ਅੰਦਰ ਹੈ ਸਭ ਦੇ ਕਬੀਰ ਦਾ ਜਿਹੜਾ ਪਹਿਲਾ ਮਾਲਾ ਦਿੱਤੀ ਗੁਰੂ ਹੈ ਸਵਾਮੀ ਰਾਮਾਨੰਦ ਉਹ ਕੀ ਕਹਿ ਰਹੇ ਇਹੀ ਕਹਿ ਰਹੇ ਨਾ ਉਹ ਵੀ ਤਾਂ ਚੱਲਿਆ ਸੀਗਾ ਮੰਦਰ ਪੂਜਾ ਕਰਨ ਜੇ ਕਬੀਰ ਨੇ ਕਿਹਾ ਤਾਂ ਤੇਰੇ ਅੰਦਰ ਹੈ ਉਹਨੂੰ ਸਮਝ ਆ ਗਈ ਆਦਤ ਬਣੀ ਹੋਈ ਸੀ ਥਾਲੀ ਚੁੱਕ ਲਈ ਫੇਰ ਇੱਕ ਦਿਵਸ ਮਨ ਭਿਓ ਉਮੰਗ ਲਿਖਦਾ ਨਾ ਸ਼ਬਦ ਹੈ ਇੱਕੋ ਸ਼ਬਦ ਹੈ ਉਹਦਾ ਇੱਕ ਦਿਵਸ ਮਨ ਭਿਓ ਉਮੰਗ ਕਸ ਚੋਆ ਚੰਦਨ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਗੁਰ ਬ੍ਰਹਮ ਬਤਾਇਓ ਮਨ ਹੀ ਮਨ ਉਹਨੇ ਤਾਂ ਦੱਸਿਆ ਮਨ ਦੇ ਵਿੱਚ ਆ ਥਾਲੀ ਰੱਖਤੀ ਆ ਤਾਂ ਜਾਈਏ ਜੋ ਆਹ ਨਾ ਹੋਏ ਇਹ ਸ਼ਬਦ ਲਿਖਣ ਦਾ ਕੀ ਫਾਇਦਾ ਸੀ ਅਸੀਂ ਤਾਂ ਫਿਰ ਉਹੀ ਗੱਲ ਕਰਦੇ ਹਾਂ ਪ੍ਰਚਾਰ ਤਾਂ ਫਿਰ ਉਲਟ ਹੁੰਦਾ ਉਹਨਾਂ ਦੇ ਮੰਦਰ ਸੀ ਅਸੀਂ ਗੁਰਦੁਆਰੇ ਬਣਾ ਲਏ ਉਹੀ ਠੱਗੀ ਫਿਰ ਸ਼ੁਰੂ ਕਰਤੀ ਜਿਹੜੀ ਠੱਗੀ ਦੂਏ ਧਰਮ ਕਰ ਰਹੇ ਤੇ ਸਿੱਖਾਂ ਨੂੰ ਉਹੀ ਠੱਗੀ ਹੋ ਰਹੀ ਅੱਜ ਫਿਰ ਨਵੇਂ ਠੱਗ ਪੈਦਾ ਹੋ ਗਏ ਪੰਡਿਤ ਹਟ ਗਿਆ ਨਵਾਂ ਪੰਡਿਤ ਪੈਦਾ ਹੋ ਗਿਆ ਕਿਰਪਾ ਨਾਲ ਨਵੇਂ ਬਾਪੜ ਪੈਦਾ ਹੋ ਗਏ ਨਵੇਂ ਪੁਜਾਰੀ ਪੈਦਾ ਹੋ ਗਏ ਨਵੇਂ ਕੀਰਤਨੀ ਅਖੋ ਦੇਖੋ ਕੀਰਤਨ ਕਿੱਡਾ ਫਰੌਡ ਹੈ ਇਹਨੂੰ ਕੀਰਤਨ ਕਹਿੰਦੇ ਨੇ ਕੀਰਤਨ ਹੈ ਉਹ ਨਹੀਂ ਜਦੋਂ ਅਰਦਾਸ ਹੁੰਦੀ ਹੈ ਸ਼ਬਦ ਚੌਂਕੀ ਜੀ ਕੀ ਅਰਦਾਸ ਕਹਿੰਦੇ ਨੇ ਰੋਜ਼ ਅੰਮ੍ਰਿਤਸਰ ਤੇ ਇਹਨਾਂ ਨੂੰ ਕੀਰਤਨ ਰੱਖਤਾ ਕਿਉਂ ਰੱਖਿਆ ਵੀ ਕੀਰਤਨ ਕਿਹਨੂੰ ਪੁੱਛ ਕੇ ਰੱਖਿਆ ਤੁਸੀਂ ਕੀਰਤਨ ਇਹ ਸ਼ਬਦ ਚੌਂਕੀ ਹੈ ਗੁਰੂ ਤੈਨੂੰ ਸਭ ਗੁਰੂ ਘਰ ਦਾ ਸ਼ਬਦ ਚੌਂਕੀ ਕਿਹਾ ਜਾਂਦਾ ਸੀ ਸ਼ਬਦ ਚੌਂਕੀ ਜੀ ਕੀਰਦਾਸ ਹਾਂ ਕੀਰਤਨ ਸੀ ਵਿਆਖਿਆ ਇਹਦੀ ਅੰਦਰ ਕੀਰਤਨ ਕੇਵਲ ਵਖਿਆਨ ਗੁਰਬਾਣੀ ਦਾ ਜਿਹੜਾ ਵਖਿਆਨ ਹੈ ਨਾਨਕ ਨੇ ਕੀਤਾ ਕੀਰਤਨ ਭਗਤ ਬਾਣੀ ਦਾ ਵਖਿਆਨ ਕਰਕੇ ਜਿਹੜਾ ਵਖਿਆਨ ਕਰਦਾ ਉਹਦਾ ਖੁਲਾਸਾ ਕਰਦਾ ਉਸੇ ਗੱਲ ਦਾ ਉਹ ਕੀਰਤਨ ਐਕਸਪਲੇਨ ਕਰਕੇ ਜਿਹੜਾ ਦੱਸਦਾ ਬਰੀਕੀ ਨਾਲ ਸਮਝਾਉਂਦਾ ਇਹਦੇ ਗੋਝ ਭੇਦ ਵਾਲੀ ਦੇ ਦੱਸਦਾ ਉਹ ਹੁੰਦਾ ਕੀਰਤਨ ਇਹ ਤਾਂ ਰਾਗੀ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜਾ ਰਾਮ ਰਾਜੇ ਉਹਨਾਂ ਦਾ ਮਨ ਨਹੀਂ ਭਿੱਜ ਸਕਦਾ ਜਿਹੜੇ ਗਾਉਂਦੇ ਨੇ ਰਾਗੇ ਨਾਦੇ ਬਾਹਰ ਹੈ ਤਾਂ ਗੁਰਮੁਖ ਵੀ ਰਾਗੇ ਨਾਦੇ ਬਾਹਰ ਰਾਗ ਰਾਜ ਦਾ ਕੀ ਹੈ ਕੰਨ ਰਸ ਹੈ ਜੇ ਗਿਆਨ ਨਹੀਂ ਨਾ ਜੋ ਮੈਂ ਕਹਿ ਰਿਹਾ ਜੋ ਗਾ ਰਿਹਾ ਮੈਨੂੰ ਨਹੀਂ ਪਤਾ ਮੈਂ ਕੀ ਕਹਿ ਰਿਹਾ ਮੈਂ ਨਾ ਮੈਨੂੰ ਸੋਝੀ ਹੈ ਨਾ ਮੈਂ ਕਿਸੇ ਨੂੰ ਸੋਝੀ ਕਰਾ ਰਿਹਾ ਉਹ ਤਾਂ ਅੱਗੇ ਵੀ ਸੀ ਪਹਿਲਾਂ ਵੀ ਕਰਦੇ ਸੀ ਉਹ ਕੌਣ ਸੀ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਉਹਨਾਂ ਨੂੰ ਕਿਹਾ ਸੀ ਇਹ ਹੁਣ ਇਹਨਾਂ ਤੇ ਲੱਗੂਗਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਇਹਨਾਂ ਦੀ ਵੀ ਘਰੇ ਮਸੀਤ ਹੈ ਇਹ ਸਭ ਗੱਲਾਂ ਜਿਹੜੀਆਂ ਲਿਖੀਆਂ ਨੇ ਰੱਦੀ ਦੀ ਟੋਕਰੀ ਸੁੱਟਦੀਆਂ ਜਾ ਕੇ ਸਿੱਖਾਂ ਦੇ ਮਾਇਆ ਨੇ ਸੁਟਾਤੀਆਂ ਲੋਭ ਨੇ ਸੁਟਾਤੀਆਂ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਰੌਲਾ ਇੰਨਾ ਪਾਉਂਦੇ ਨੇ ਰੌਲੇ ਜੇ ਗੱਲ ਗੁਰਬਾਣੀ ਦੀ ਰੋਲ ਸੀ ਬੜਬੜੀਆਂ ਭੀੜਾਂ ਇਕੱਠੀਆਂ ਕਰਕੇ ਬੜੇ ਬੜੇ ਸਟੇਜਾਂ ਲਾ ਕੇ ਯਾਨੀ ਸਾਰੀ ਗੱਲ ਰੌਲੇ 'ਚ ਪਾਤੀ ਜਾਣ ਬੁੱਝ ਕੇ ਪਾਈਏ ਰੌਲੇ 'ਚ ਤਾਂ ਕਿ ਅਸਲੀਅਤ ਦਾ ਪਤਾ ਹੀ ਨਾ ਲੱਗੇ ਅਸਲੀਅਤ ਦਾ ਪਤਾ ਲੱਗੇ ਉਹਨਾਂ ਦਾ ਸਾਰਾ ਬੰਦ ਹੋ ਜੂਗਾ ਉਹਨਾਂ ਦੀ ਪੁੱਛ ਖਤਮ ਹੋ ਜੂਗੀ ਬਹੁਤ ਬੜੀ ਬਲੈਕਮੇਲਿੰਗ ਕਰ ਰਹੇ ਨੇ ਇਕੱਠੇ ਹੋ
ਕੱਟ ਫੁੱਟੇ ਘੱਟ ਕਬਹਿ ਨਾ ਹੋਈ
ਜਦੋਂ ਕੱਟ ਫੁੱਟ ਜਾਂਦਾ ਨਾ ਇਹ ਜਿਹੜਾ ਗਿਆਨ ਹੁੰਦਾ ਨਾ ਸਾਡੇ ਕੋਲ ਜਿੰਨਾ ਲੈ ਲਿਆ ਸੀ ਇਹ ਸਾਡਾ ਸੱਚ ਦਾ ਗਿਆਨ ਹਿਰਦੇ ਚ ਕੁਛ ਗਿਆਨ ਸਾਡੇ ਇੱਥੇ ਮਾਇਆ ਦਾ ਗਿਆਨ ਸਾਡੇ ਦਿਮਾਗ ਤੇ ਹੀ ਸੀਮਤ ਹੈ ਜਿਹੜੀ ਆਤਮ ਗਿਆਨ ਹੈ ਹਿਰਦੇ ਸੀਮਤ ਹੈ ਜਿਹੜੇ ਗਿਆਨ ਨਾਲ ਆਤਮਾ ਨਿਰਮਲ ਹੁੰਦੀ ਹੈ ਇਹ ਕਹਿ ਲਓ ਉਹ ਆਤਮ ਗਿਆਨ ਹੈ ਜਿਹੜੇ ਗਿਆਨ ਨਾਲ ਸਾਨੂੰ ਰੋਜੀ ਰੋਟੀ ਮਿਲਦੀ ਹੈ ਕਾਬਲੀਅਤ ਵਧਦੀ ਹੈ ਸੰਸਾਰੀ ਸੰਸਾਰੀ ਕੰਮ ਆਉਂਦਾ ਸਾਡੇ ਉਹ ਗਿਆਨ ਇੱਥੇ ਤੱਕ ਸੀ ਬਤੇ ਬਸ ਉੱਪਰ ਉੱਪਰ ਤੱਕ ਉਹ ਗਿਆਨ ਭੁੱਲ ਵੀ ਜਾਈਦਾ ਦੂਜੇ ਜਨਮ ਚੋਂ ਗਿਆਨ ਨਾਲ ਨਹੀਂ ਜਾਂਦਾ ਆਤਮਾ ਕਿੰਨੀ ਮਲੀਨ ਹੋਗੀ ਬੁੱਧੀ ਕਿੰਨੀ ਮਲੀਨ ਹੋਗੀ ਕਿੰਨੀ ਬੁੱਧੀ ਉੱਜਲ ਹੋਗੀ ਨਿਰਮਲ ਹੋਗੀ ਇਹ ਪਿੱਛੇ ਹਿਸਾਬ ਰਹਿਣਾ ਇਹ ਦੂਏ ਜਨਮ ਚ ਲੈ ਜਾਣਾ ਇਸ ਕਰਕੇ ਕੁਛ ਸ਼ਾਸਤਰਾਂ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਦੇ ਲਿਖੀਆਂ ਹੋਈਆਂ ਉਹ ਕਹਿੰਦੇ ਵਿਦਿਆ ਅਭਿਆਸ ਕਾਰਣੀ ਵਿਦਿਆ ਇੱਥੇ ਅਭਿਆਸ ਨਾਲ ਆ ਜਾਂਦੀ ਹੈ ਜਿਹੜੀ ਵਿਦਿਆ ਸਿੱਖਣੀ ਇੱਥੇ ਸਿੱਖ ਲਓ ਔਰ ਬੁੱਧੀ ਕਰਮ ਅਨੁਸਾਰ ਨਹੀਂ ਬੁੱਧੀ ਪਿੱਛੋਂ ਆਉਂਦੀ ਹੈ ਸਾਡੇ ਇਸ ਕਰਕੇ ਬੁੱਧੀ ਇੱਕੋ ਜਿਹੀ ਨਹੀਂ ਹੈ ਸਾਡੇ ਇੱਕੋ ਜਿਹੀ ਬੁੱਧੀ ਨਹੀਂ ਹੁੰਦੀ ਵਿਦਿਆ ਤਾਂ ਪ੍ਰੈਕਟਿਸ ਨਾਲ ਆ ਜਾਂਦੀ ਹੈ ਜਿਹਦੀ ਜ਼ਿਆਦਾ ਪ੍ਰੈਕਟਿਸ ਹੈ ਉਹ ਜਦੋਂ ਪ੍ਰੈਕਟਿਸ ਹੋ ਜਾਂਦਾ ਫਿਰ ਹੋ ਜਾਂਦਾ ਫਿਰ ਪ੍ਰੈਕਟਿਸ ਕਰਕੇ ਫਿਰ ਹੋ ਜਾਂਦਾ ਇਹ ਹੋਰ ਗੱਲ ਹੈ ਵਿਦਿਆ ਹੋਰ ਗੱਲ ਹੈ ਬੁੱਧੀ ਹੋਰ ਗੱਲ ਹੈ ਬੁੱਧੀ ਹੈ ਡਿਵੈਲਪ ਹੁੰਦੀ ਸਾਡੀ ਹਰ ਜਨਮ ਦੇ ਵਿੱਚ ਬੁੱਧੀ ਡਿਵੈਲਪ ਹੁੰਦੀ ਹੈ ਜਾਂ ਤਾਂ ਬੁੱਧੀ ਡਿਵੈਲਪ ਹੋ ਗਈ ਤਾਂ ਖੱਟ ਲਿਆ ਜੇ ਬੁੱਧੀ ਨਾਸ ਕਰ ਲਈ ਨਾਸ ਬੁੱਧੀ ਕਰ ਲਈ ਉਹਨੂੰ ਨਰਕ ਕਹਿ ਦਿੰਦੇ ਬੁੱਧੀ ਦਾ ਨਾਸ ਹੋ ਗਿਆ ਤੇ ਬੁੱਧੀ ਦਾ ਵਿਕਾਸ ਹੋ ਗਿਆ ਇਹ ਸਾਡੀ ਆਖਰੀ ਮਤਲਬ ਹੈ ਸਾਡੀ ਖੱਟੀ ਨਾਲ ਜਾਣ ਵਾਲੀ ਗੱਲ ਇਹ ਬੁੱਧੀ ਮਲੀਨ ਹੋ ਗਈ ਇਹ ਬੁੱਧੀ ਨਿਰਮਲ ਹੋ ਗਈ ਜੇ ਸਰੀਰ ਨਹੀਂ ਰਹਿੰਦਾ ਜਿੰਨੀ ਬੁੱਧੀ ਨਿਰਮਲ ਹੈ ਉਹ ਉੱਥੇ ਹੀ ਰਹਿੰਦੀ ਹੈ ਅਗਲੇ ਜਨਮ 'ਚ ਉੱਥੇ ਹੀ ਸ਼ੁਰੂ ਹੁੰਦੀ ਘੱਟ ਫੁੱਟੇ ਘੱਟ ਕਬੂ ਹੋਣਾ ਹੋਵੇ ਬੁੱਧੀ ਘੱਟ ਨਹੀਂ ਹੁੰਦੀ ਜਿੰਨੀ ਹੈਗੀ ਇਸ ਕਰਕੇ ਕੁਛ ਆਦਮੀ ਐਸੇ ਹੁੰਦੇ ਨੇ ਜਿਹੜੇ ਜਮਦੇ ਹੀ ਸਿਆਣੇ ਹੁੰਦੇ ਨੇ ਬਚਪਨ ਤੋਂ ਹੀ ਸਾਰਿਆਂ ਦੇ ਵਿੱਚ ਇਹੀ ਗੱਲ ਬੁੱਧੀ ਦਾ ਲੈਵਲ ਅੱਡਾ ਅੱਡਾ ਸਭ ਦਾ ਕਿ ਪਿਛਲੀ ਕਮਾਈ ਇਹਨੂੰ ਮੰਨਿਆ ਗਿਆ ਕਿਸੇ ਦੀ ਵਧੀ ਹੈ ਕਿਸੇ ਦੀ ਘਟੀ ਹੋਈ ਹੈ ਇਹੀ ਪਿਛਲੇ ਜਨਮਾਂ ਤੋਂ ਲੈ ਕੇ ਸਾਡੇ ਕੋਲ ਕਮਾਈ ਹੈ ਹੋਰ ਕੁਛ ਨਹੀਂ ਇੱਕ ਲੈਵਲ ਤੇ ਬੁੱਧੀ ਦੇ ਚੋਂ ਪਹੁੰਚਣਾ ਬਿਲਕੁਲ ਬਦਲ ਜਾਣਾ ਉਹ ਬਣ ਜਾਣਾ ਵਿਵੇਕ ਬੁੱਧ। ਵਿਵੇਕ ਬੁੱਧ ਸਤਿਗੁਰ ਦੀ ਬੁੱਧ, ਉੱਥੇ ਤੱਕ ਇਹਨੇ ਪਹੁੰਚਣਾ। ਜਦੋਂ ਬੁੱਧ ਵਿਵੇਕ ਬੁੱਧ ਬਣ ਗਈ, ਐ ਸਮਝ ਲਓ ਜਿਵੇਂ ਇੱਕ ਬੀਜ ਹੈ, ਇੱਕ ਬਿਰਛ ਬਣ ਗਿਆ, ਜੰਮ ਕੇ ਪੌਦਾ ਬਣ ਗਿਆ। ਵਿਵੇਕ ਬੁੱਧ ਪੌਦਾ ਹੁੰਦਾ, ਬੀਜ ਨਹੀਂ ਹੁੰਦਾ। ਜਿੰਨਾ ਚਿਰ ਬੁੱਧ ਹੈ ਉਨਾ ਚਿਰ ਬੀਜ ਹੈ। ਬੁੱਧੀ ਸਾਨੂੰ ਦੋ ਪਾਸੇ ਕਰਦੀ ਹੈ, ਦੁਚਿੱਤੀ ਬੁੱਧੀ ਵਿੱਚ ਹੈ। ਬੁੱਧੀ ਫੈਸਲਾ ਨਹੀਂ ਕਰਦੀ ਆ ਕਰਾਂ ਜਾਂ ਨਾ ਕਰਾਂ, ਅਸੀਂ ਮਨ ਕਹਿ ਦਿੰਦੇ ਹਾਂ, ਇਹਨੂੰ ਕਹਿ ਦਿੰਦੇ ਹਾਂ ਮਨ। ਮਨ ਬੁੱਧ ਕੋਈ ਚੀਜ਼ ਦੇ ਦੋ ਲੋਕ ਨੇ, ਮਨ ਬੁੱਧੀ ਇਕੱਠਾ ਹੀ ਆਉਂਦਾ ਜਿੱਥੇ ਆਉਂਦਾ। ਜਿਹੜਾ ਮਨ ਹੈ ਕਿਹਦਾ ਮਨ ਹੈ? ਬੁੱਧੀ ਦਾ ਹੀ ਮਨ ਹੈ ਨਾ। ਮੇਰਾ ਮਨ ਲੋਚੇ ਗੁਰਦਰਸ਼ਨ ਦਾ ਹੀ। ਮਨ ਨੈਗੇਟਿਵ ਪਾਸੇ ਨੂੰ ਖਿੱਚਣ ਵਾਲੀ ਇੱਕ ਸ਼ਕਤੀ ਹੈ। ਜੇ ਮਨ ਨੈਗੇਟਿਵ ਦੀ ਬਜਾਏ ਪੋਜ਼ਿਟਿਵ ਵਾਲੇ ਪਾਸੇ ਨੂੰ ਖਿੱਚੇ, ਪੋਜ਼ਿਟਿਵ ਵਾਲੇ ਪਾਸੇ ਨੂੰ ਜਾਵੇ, ਤਾਂ ਇਹ ਸਫ਼ਰ ਤੈਅ ਕਰ ਸਕਦਾ। ਗੁਰਬਾਣੀ ਨੂੰ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਚੱਲਦੀ ਹੈ। ਸੰਸਾਰ 'ਚ ਤੇਰੀਆਂ ਲੋੜਾਂ ਨੇ, ਸਰੀਰ ਤੇਰੀ ਲੋੜ ਹੈ, ਇਹਨੂੰ ਲੋੜ ਤੱਕੇ ਸੀਮਤ ਰੱਖ। ਸਰੀਰ ਨੂੰ ਨਾ ਭੁੱਖ ਬਣਾ, ਨਾ ਸਰੀਰ ਦੀਆਂ ਲੋੜਾਂ ਨੂੰ ਭੁੱਖ ਬਣਾ। ਜੇ ਸਰੀਰ ਦੀਆਂ ਲੋੜਾਂ ਨੂੰ ਭੁੱਖ ਬਣਾ ਲਿਆ, ਸਰੀਰ ਨੂੰ ਆਪਣੀ ਭੁੱਖ ਬਣਾ ਲਿਆ, ਫਿਰ ਅੱਖੀਆਂ ਵੇਖਣਾ ਰਜੀਆਂ ਹੋ ਰੰਗ ਤਮਾਸ਼ੇ। ਇਹਨਾਂ ਨੇ ਰੱਜਣਾ ਨਹੀਂ, ਅੱਖਾਂ ਨੇ ਰੱਜਣ ਵਾਸਤੇ ਹੀ ਹੋਈ। ਜਿਹੜੇ ਕਹਿੰਦੇ ਨੇ ਮਨ ਨੂੰ ਰਜਾਓ ਰੱਜੇ, ਉਹ ਮਨੁੱਖ ਨੇ, ਇਹ ਤਾਂ ਰੱਜ ਸਕਦਾ ਹੀ ਨਹੀਂ। ਮਾਇਆ ਦੇ ਵਿੱਚ ਰੱਜ ਕਦੇ ਹੁੰਦਾ ਹੀ ਨਹੀਂ। ਜਿਹੜੇ ਸੋਚਦੇ ਨੇ ਉਹ ਮਨਮੁੱਖ ਨੇ, ਬੁੱਧੀਹੀਨ ਨੇ, ਗੁਰਮੁਖ ਇਸ ਗੱਲ ਨੂੰ ਨਹੀਂ ਮੰਨਦੇ, ਵੇਦ ਇਸ ਗੱਲ ਨੂੰ ਨਹੀਂ ਮੰਨਦਾ, ਸਿਆਣੇ ਇਸ ਗੱਲ ਨੂੰ ਨਹੀਂ ਮੰਨਦੇ। ਅਸਲ 'ਚ ਉਹਨਾਂ ਲੋਕਾਂ ਨੇ ਆਪਣੇ ਮਨ 'ਤੇ ਕੰਟਰੋਲ ਕਰਨਾ ਹੀ ਨਹੀਂ, ਉਲਟੀ ਸਿੱਖਿਆ ਦੇਣੀ ਹੈ। ਉਹ ਜਿਹੜੇ ਮਨ 'ਤੇ ਨਾ ਕੰਟਰੋਲ ਕਰਨ ਵਾਲੇ ਨੇ, ਉਹਦੇ ਨਾਲ ਛੇਤੀ ਜੁੜ ਜਾਂਦੇ ਨੇ। ਛੇਤੀ ਬੰਦੇ ਜੋੜਨ ਦਾ ਵੀ ਇੱਕ ਤਰੀਕਾ ਹੈ, ਇਹ ਉਹਨਾਂ ਮਗਰ ਭੀੜ ਛੇਤੀ ਇਕੱਠੀ ਹੋ ਜਾਂਦੀ ਹੈ। ਸਭ ਤਰੀਕੇ ਤੋਂ ਲੈ ਕੇ ਲੀਹ ਤੋਂ ਭੀੜ ਇਕੱਠੀ ਕਰਨ ਵਾਲੀ ਨੇ, ਚੇਲਿਆਂ ਦੀ ਤਾਦਾਦ ਵਧਾਉਣ ਵਾਲੇ ਨੇ, ਹੋਰ ਗੱਲ ਕੁਛ ਨਹੀਂ। ਪਤਾ ਉਹਨਾਂ ਨੂੰ ਵੀ ਹੁੰਦਾ ਵੀ ਇਹ ਗੱਲ ਅਸੀਂ ਜੋ ਕਹਿੰਦੇ ਗਲਤ ਹੈ, ਪਰ ਉਹਨਾਂ ਦੀ ਮਜਬੂਰੀ ਹੈ, ਉਹਨਾਂ ਨੇ ਭੀੜ ਇਕੱਠੀ ਕਰਨੀ ਹੁੰਦੀ। ਕੱਟ ਫੂਟੇ ਘੱਟ ਕਬੂ ਨਾ ਹੋਏ, ਜਦੋਂ ਸਰੀਰ ਛੁੱਟ ਜਾਂਦਾ ਹੈ ਤਾਂ ਗਿਆਨ ਨਹੀਂ ਘਟਦਾ। ਜੇ ਗਿਆਨ ਘਟ ਜਾਵੇ ਤਾਂ ਸਾਰੇ ABC ਤੇ ਸ਼ੁਰੂ ਹੋਣ, ਫਿਰ ਇੱਕੋ ਹੀ ਲੈਵਲ ਤੋਂ ਸ਼ੁਰੂ ਹੋਣ ਸਾਰੇ। ਪਰ ਇੱਥੇ ਤਾਂ ਘੱਟ ਵੱਧ ਗਿਆਨ ਰਹਿੰਦਾ ਹਮੇਸ਼ਾ, ਕਿਸੇ ਕੋਲ ਜ਼ਿਆਦਾ ਕਿਸੇ ਕੋਲ ਘੱਟ। ਪ੍ਰੈਕਟੀਕਲ ਦੇ ਵਿੱਚੋਂ ਇਹ ਗੱਲ ਆਈ ਹੋਈ ਹੈ, ਗਿਆਨ ਮੌਤ ਨਾਲ ਕਦੇ ਨਹੀਂ ਘਟਦਾ। ਕਿਹੜਾ ਗਿਆਨ? ਆਤਮ ਗਿਆਨ। ਨਿਰਮਲ ਬੁੱਧ ਮਲੀਨ ਨਹੀਂ ਹੁੰਦੀ, ਮਲੀਨ ਬੁੱਧ ਨਿਰਮਲ ਨਹੀਂ ਹੁੰਦੀ, ਕਿਉਂਕਿ ਘਾਟਾ ਵਾਧਾ ਸਰੀਰ ਦੇ ਵਿੱਚ ਹੈ। ਹਾਨੀ ਜੋ ਲਾਭ ਹੈ ਸਰੀਰ ਦੇ ਵਿੱਚ ਹੁੰਦੇ ਹੈ। ਜੇ ਸਰੀਰ ਹੈ ਨਹੀਂ, ਜੋ ਸਾਡੇ ਕੋਲ ਹੈ ਨਾ ਘਾਟਾ ਨਾ ਵਾਧਾ, ਕੁਛ ਬਸ।
ਤਾਂ ਘੱਟ ਮਹਿ ਘਾਟ ਜੋ ਪਾਵਾ,
ਤਾਂ ਘੱਟ ਮਹਿ
ਘਾਟ ਜੋ ਪਾਵਾ,
ਘਾਟ ਜੋ ਪਾਵਾ। ਉਸ ਜੇ ਹਿਰਦੇ 'ਚ ਅਸੀਂ ਟਿਕੇ ਰਹੀਏ, ਉੱਥੋਂ ਇੱਕ ਸਾਨੂੰ ਘਾਟ ਮਿਲ ਜਾਂਦਾ। ਘਾਟ ਘਾਟ ਹੁੰਦਾ ਜਿੱਥੋਂ ਕੁਛ ਪਾਰ ਕਰੀਦਾ ਹੁੰਦਾ, ਘਾਟ ਤੋਂ ਦਰਿਆ ਪਾਰ ਕਰੀਦਾ, ਸੰਸਾਰ ਸਮੁੰਦਰ ਪਾਰ ਕਰੀਦਾ। ਇੱਥੋਂ ਅੰਦਰੋਂ ਪਾਰ ਹੋਣਾ, ਬਾਹਰੋਂ ਪਾਰ ਨਹੀਂ ਹੋਣਾ। ਜਿਹਨੇ ਸੰਸਾਰ ਸਾਗਰ ਤਰਨਾ ਨਾ, ਉਹਦਾ ਘਾਟ ਅੰਦਰ ਹੈ। ਜਿਹਨੇ ਸੰਸਾਰ ਸਾਗਰ ਪਾਰ ਕਰਨਾ, ਉਹਦਾ ਘਾਟ ਅੰਦਰ ਹੈ। ਅੰਦਰੋਂ ਪਾਰ ਹੋ ਸਕਦਾ, ਬਾਹਰੋਂ ਕੋਈ ਨਹੀਂ ਪਾਰ ਹੋ ਸਕਦਾ। ਅੰਦਰੋਂ ਘਾਟ ਖੋਜਣਾ ਪਊਗਾ। ਉਹ ਘਾਟ ਦਾ ਨਾਂ ਵੀ ਦੱਸਿਆ, ਸਹਿਜ ਸੁਣਨ ਕੇ ਘਾਟ। ਇੱਕ ਪਾਸੇ ਸੁਣਨੇ ਲੋਕ ਸੁੱਤੇ ਪਏ ਨੇ, ਸੁਪਨਾ ਦੇਖਣ ਵਾਲੇ ਨੇ, ਇੱਕ ਪਾਸੇ ਸੱਚਖੰਡ ਵਾਲੇ ਜਾਗਣ ਵਾਲੇ ਨੇ। ਉਹ ਘਾਟ ਜਾਗਤੇ ਕੋ ਜਾਗਤਾ ਮਿਲੇ। ਜਾਗਦੇ ਨੂੰ ਜਾਗਦੇ ਮਿਲ ਜਾਂਦੇ। ਜਿਹੜਾ ਉੱਥੇ ਜਾਗ ਜਾਂਦਾ ਘੱਟ ਦੇ ਵਿੱਚ, ਉਹ ਜਾਗਦਿਆਂ ਦੇ ਵਿੱਚ ਉਹ ਸੱਚਖੰਡ ਜਾ ਉੜਦਾ। ਜਿਹੜਾ ਉੱਥੇ ਸੁੱਤਾ ਰਹਿ ਜਾਂਦਾ ਉਹ ਸੁਪਨਾ ਦੇਖਦਾ, ਉਹ ਐ ਸੁੱਤਿਆਂ ਦੇ ਵਿੱਚ ਰਹਿ ਜਾਂਦਾ। ਫਿਰ ਅਗਲਾ ਜਨਮ ਮਿਲ ਜਾਂਦਾ, ਅਗਲੇ ਜਨਮ ਵਿੱਚ ਫਿਰ ਸੁਪਨਾ ਦੇਖਣ ਲੱਗ ਜਾਂਦਾ। ਸਰੀਰ ਛੱਡਣ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲਿਆ ਜਾਂਦਾ। ਤੈ ਭਵਣ ਸੁੰਨਮ ਸੁੰਨੰ, ਜਿਵੇਂ ਅਸੀਂ ਸੁੱਤੇ ਪਏ ਹੁੰਦੇ, ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋਲਡ ਪਸਾਰ, ਥੋੜੀ ਲੰਬੀ ਨੀਂਦ ਸੌ ਜਾਂਦਾ, ਲੰਬੀ ਨੀਂਦ ਸੌ ਜਾਂਦਾ। ਜਨ ਨੂੰ ਦੂਆ ਸਰੀਰ ਮਿਲ ਜਾਂਦਾ, ਫੇਰ ਸੁਪਨਾ ਸ਼ੁਰੂ ਹੋ ਜਾਂਦਾ, ਫੇਰ ਜੀਵਨ ਸ਼ੁਰੂ ਹੋ ਜਾਂਦਾ। ਸੰਸਾਰ ਦਾ ਗਿਆਨ ਸਰੀਰ ਦੇ ਨਾਲੇ ਖਤਮ ਹੋ ਜਾਂਦਾ। ਬਸ ਦੂਏ ਜਨਮ ਚ ਪਿਛਲੇ ਜਨਮ ਦਾ ਗਿਆਨ ਨਹੀਂ ਰਹਿੰਦਾ, ਕਿਉਂਕਿ ਉਹ ਦਿਮਾਗ ਦੇ ਵਿੱਚ ਹੁੰਦਾ ਨਾ, ਉਹ ਬੁੱਧੀ ਨਾਲੇ ਜਲ ਜਾਂਦੀ ਹੈ। ਸਭੇ ਬੁੱਧੀ ਜਾਲੀਅਨ, ਇੱਕ ਰਹਿ ਤੱਤ ਗਿਆਨ। ਤੱਤ ਵਸਤੂ ਦਾ ਜੋ ਗਿਆਨ ਹੈ, ਤੱਤ ਵਸਤੂ ਦਾ ਗਿਆਨ ਸਾਡੀ ਬੁੱਧੀ ਤੇ ਅਸਰ ਕਰਦਾ, ਬੁੱਧੀ ਨੂੰ ਨਿਰਮਲ ਕਰਦਾ, ਉਹਦਾ ਅਸਰ ਰਹਿ ਜਾਂਦਾ ਤੱਤ ਗਿਆਨ ਦਾ। ਬਾਕੀ ਜਿਹੜਾ ਹੁੰਦਾ ਸੰਸਾਰੀ ਗਿਆਨ, ਉਹ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ। ਸਭੈ ਬੁੱਧੀ ਜਾਲੀਅਨ, ਇੱਕ ਰਹਿ ਤੱਤ ਗਿਆਨ। ਅਗਲੇ ਜਨਮ ਚ ਤੱਤ ਵਸਤੂ ਦਾ ਗਿਆਨ ਨਾਲ ਜਾਂਦਾ, ਤੱਤ ਵਸਤੂ ਤੋਂ ਨਿਰਮਲ ਹੋਈ ਹੋਈ ਬੁੱਧੀ ਅਗਲੇ ਜਨਮ ਵਿੱਚ ਜਨਮ ਲੈਂਦੀ ਹੈ। ਸੰਸਾਰ ਦਾ ਗਿਆਨ ਕੋਈ ਨਹੀਂ ਰਹਿੰਦਾ। ਇੱਕ ਗੱਲ ਜ਼ਰੂਰ ਹੈ, ਕੁਝ ਬੰਦਿਆਂ ਨੂੰ ਦਾ ਦਿਮਾਗ ਰੁਚੀ ਪਹਿਲਾਂ ਤੇ ਹੁੰਦੀ ਹੈ ਕਿਸੇ ਕਿਸੇ ਅਲੱਗ ਅਲੱਗ ਵਿਸ਼ਿਆਂ ਦੀ, ਉਹ ਪਿਛਲਾ ਹੀ ਉਹਨਾਂ ਦਾ ਹੁੰਦਾ। ਕਿਸੇ ਦੀ ਰੁਚੀ ਕਿਸੇ ਵਿਸ਼ੇ 'ਚ ਹੁੰਦੀ ਹੈ, ਕਿਸੇ ਦੀ ਰੁਚੀ ਕਿਸੇ ਵਿਸ਼ੇ 'ਚ ਹੁੰਦੀ ਹੈ। ਉਹ ਵਿਸ਼ੇ ਦਾ ਪ੍ਰਭਾਵ ਜ਼ਰੂਰ ਹੈ, ਕਿਸੇ ਦਾ ਕਿਸੇ ਪਾਸੇ ਨੂੰ ਦਿਮਾਗ ਕੰਮ ਕਰਦਾ ਜ਼ਿਆਦਾ। ਕਹਿੰਦੇ ਨੇ ਜਾਂ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ, ਉਹਨਾਂ ਦੀ ਰੁਚੀ ਦੇਖੋਗੇ ਤੁਹਾਨੂੰ, ਉਹ ਰੁਚੀ ਦਾ ਹੀ ਅਸਰ ਉੱਥੇ, ਹੋਰ ਕੁਛ ਨਹੀਂ। ਉਹ ਵਿਸ਼ਾ ਸਖਾਲਾ ਲੱਗਦਾ, ਉਹਦੀ ਬੁੱਧੀ ਨੂੰ ਉਹ ਵਿਸ਼ਾ ਸਖਾਲਾ ਲੱਗਦਾ ਜੀ ਜੋ ਪਿੱਛੇ ਵਾਸਤੇ ਸੀ। ਬਸ ਇੱਦਾਂ, ਹੋਰ ਜ਼ਿਆਦਾ ਨਹੀਂ ਅਸਰ। ਆਖਿਰ ਅਡਾਪਟ ਤਾਂ ਬੁੱਧੀ ਨੇ ਹੀ ਕਰ ਲੈਂਦਾ ਸਭ ਕੁਛ, ਉਹਨੂੰ ਜਿਹੜਾ ਕੰਮ ਕੀਤਾ ਹੋਇਆ ਉਹ ਸੌਖਾ ਲੱਗਦਾ, ਜਿਹੜੀ ਗੱਲ ਉਹਦੀ ਸਮਝੀ ਹੋਈ ਹੈ ਉਹਨੂੰ ਸੌਖੀ ਲੱਗਦੀ, ਹੋਰ ਕੁਛ।
ਤਾਂ ਘੱਟ ਮੈਂ ਘਾਟ ਜੋ ਪਾਵਾ, ਸੋ ਘੱਟ ਛਾੜ ਅਵ ਘੱਟ ਕੱਤ ਧਾਵਾ।
ਜਿਹੜਾ ਇਸ ਘੱਟ ਦੇ ਵਿੱਚ ਘਾਟ ਪਾ ਲਵੇ,
ਸੋ ਘੱਟ ਛਾੜ,
ਕਿਨਾਰਾ ਮਿਲ ਜਾਵੇ ਜੀ ਨੂੰ ਸਮੁੰਦਰ ਦਾ। ਸੰਸਾਰ ਸਮੁੰਦਰ ਤਾਰ ਗੋਬਿੰਦੇ, ਜਿਹੜਾ ਇਹ ਤੋਂ ਪਾਰ ਵਾਲਾ ਕਿਨਾਰਾ ਦੇਖ ਲਵੇ, ਫਿਰ ਉਹ ਬਾਹਰ ਨੂੰ ਨਹੀਂ ਨਿਕਲਦਾ ਘੱਟ, ਫਿਰ ਉਹ ਦੂਏ ਪਾਸੇ ਨੂੰ ਜਾਂਦਾ, ਸੱਚਖੰਡ ਵਾਲੇ ਪਾਸੇ ਨੂੰ ਜਾਂਦਾ, ਅੰਦਰੋਂ ਨਹੀਂ ਫਿਰ ਬਾਹਰ ਨੂੰ ਆਉਂਦਾ।
ਸੋ ਘੱਟ ਛਾੜ ਅਵ ਘੱਟ,
ਉਹ ਘੱਟ ਨੂੰ ਛੱਡ ਕੇ ਅਵ ਘੱਟ ਨਹੀਂ ਫਿਰ ਦੂਜਾ ਜਨਮ ਨਹੀਂ ਲੈਂਦਾ। ਉਹ ਦੂਜਾ ਜਨਮ ਕੀ ਕਰਨਾ ਸੀ, ਉਹਦਾ ਤਾਂ ਕੰਮ ਹੋ ਗਿਆ। ਇਸ ਅਵ ਘੱਟ ਹੈ ਅਸਲ ਦੇ ਵਿੱਚ, ਉਹ ਖੋਪੜੀ 'ਚ ਨਹੀਂ ਆਉਂਦਾ, ਫਿਰ ਦਿਮਾਗ ਨਾਲ ਨਹੀਂ ਸੋਚਿਆ, ਸੋਚਣਾ ਬੰਦ ਕਰ ਦਿੰਦਾ। ਸੋਚਣਾ ਹਨੇਰੇ 'ਚ ਹੁੰਦਾ, ਸਮਝਣਾ ਚਾਨਣ ਵਾਸਤੇ ਹੁੰਦਾ, ਵਿਚਾਰ ਰੋਸ਼ਨੀ ਕਰਦਾ, ਸੋਚ ਸਾਡੇ ਅੰਦਰ ਹਨੇਰਾ ਪੈਦਾ ਕਰਦੀ। ਤੇ ਜਿਹਦੇ ਅੰਦਰ ਚਾਨਣ ਪੂਰਾ, ਉਹਨੂੰ ਸੋਚਣ ਦੀ ਕੀ ਲੋੜ ਰਹੇਗੀ, ਉਹਦੇ ਵਾਸਤੇ ਹਨੇਰਾ ਹੈ ਹੀ ਨਹੀਂ ਕੋਈ। ਸੋਚਦਾ ਉਦੋਂ ਤੱਕ ਹੈ ਜਿੰਨਾ ਚਿਰ ਮਨ ਵਿੱਚ ਭਰਮ ਹੈ, ਭਰਮ 'ਚੋਂ ਸੋਚ ਪੈਦਾ ਹੁੰਦੀ ਹੈ। ਸੋਚ ਨਹੀਂ ਪੈਦਾ ਹੋ ਸਕਦੀ ਜੇ ਭਰਮ ਹੈ, ਸੋਚਣ ਨੂੰ ਰਹਿ ਕੀ ਗਿਆ ਉਹਦੇ ਕੋਲ। ਜਿਹਦੇ ਕੋਲ ਕੁਝ ਸਮਝਣ ਨੂੰ ਰਿਹਾ ਹੋਇਆ ਉਹ ਸੋਚਦਾ, ਜਿਹਦੇ ਕੋਲ ਸਮਝਣ ਨੂੰ ਰਿਹਾ ਹੋਇਆ ਕੁਛ ਨਹੀਂ, ਉਹਨੂੰ ਸੋਚਣ ਦੀ ਲੋੜ ਕੀ ਹੈ। ਸਮਝਣ ਨੂੰ ਇਹ ਕੁਛ ਨਹੀਂ ਰਿਹਾ, ਸੋਚਣਾ ਕਾਹਦੇ ਵਾਸਤੇ, ਕਰਨ ਨੂੰ ਇਹ ਕੁਛ ਨਹੀਂ ਰਿਹਾ, ਸੋਚਣਾ ਕਾਹਦੇ ਵਾਸਤੇ, ਲੋੜ ਇਹ ਕਾਸੇ ਦੀ ਨਹੀਂ ਰਹੀ, ਸੋਚਣਾ ਕਾਹਦੇ ਵਾਸਤੇ। ਇਹ ਚੀਜ਼ਾਂ ਨੇ ਜਿਹੜੀਆਂ ਸੋਚਣ ਵਾਸਤੇ ਮਜ਼ਬੂਰ ਕਰਦੀਆਂ ਨੇ। ਲੋੜ ਗਿਆਨ ਦੀ ਵੀ ਲੋੜ ਹੈ ਸਾਨੂੰ, ਲੋੜ ਸੋਚਣ ਵਾਸਤੇ ਮਨਜ਼ੂਰ ਕਰਦੀ, ਮਜਬੂਰ ਕਰਦੀ, ਭੁੱਖ ਸੋਚਣ ਵਾਸਤੇ ਮਜਬੂਰ ਕਰਦੀ। ਇਹ ਨਹੀਂ ਰਹੀ, ਜਦ ਰਹੀ ਹੋਈ ਨਹੀਂ ਇਹ, ਤੇ ਸੋਚਣਾ ਕਾਹਦੇ ਵਾਸਤੇ।
ਸੋ ਘਟ ਛਾੜ ਅਵਘਟ ਘਟ ਧਾਵਾ,
ਉਹ ਆਪਣਾ ਹਿਰਦੇ ਨੂੰ ਛੱਡ ਕੇ, ਨਿੱਜ ਘਰ ਨੂੰ ਛੱਡ ਕੇ ਬਾਹਰ ਕਿਉਂ ਜਾਊਗਾ, ਕੀ ਲੋੜ ਉਹਨੂੰ ਜਾਣ ਦੀ।